ਦੀਪਕ ਜੀ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਲੈਂਡ ਪੂਲਿੰਗ ਵਾਲਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਭੱਖ ਗਿਆ। ਤੁਸੀਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਹੋ ਕਿ ਇਹਦੇ ਖਿਲਾਫ ਜਿਹੜੀ ਮੁਹਿੰਮ ਖੜੇ ਉੱਠੇਗੀ ਉਹ ਕਾਫੀ ਬੁਲੰਦ ਹੋ ਸਕਦੀ ਹੈ, ਮੁਹਿੰਮ ਉਹ ਹੋਰ ਬੁਲੰਦ ਹੁੰਦੀ ਜਾ ਰਹੀ ਹੈ ਇਸ ਕਦਰ ਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਅਜਿਹੇ ਬੋਰਡ ਲੱਗ ਗਏ ਨੇ ਵੱਡੇ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਇਸ ਪਿੰਡ ਦੇ ਵਿੱਚ ਨਾ ਵੜੇ। ਕੀ ਚੱਲ ਰਿਹਾ ਜੀ?
ਬਿਲਕੁਲ ਵਿਜੇ ਜੀ, ਤੁਹਾਨੂੰ ਯਾਦ ਹੋਏਗਾ ਜਦੋਂ 2021 ਦੇ ਵਿੱਚ ਕਿਸਾਨ ਅੰਦੋਲਨ ਸੀਗਾ, ਉਸ ਸਮੇਂ ਪੰਜਾਬ ਦੇ ਪਿੰਡਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਲਈ ਅਜਿਹੇ ਬੋਰਡ ਲੱਗ ਗਏ ਸੀ, ਖਾਸ ਕਰਕੇ ਭਾਜਪਾਈਆਂ ਲਈ, ਅਕਾਲੀਆਂ ਲਈ, ਇੱਥੋਂ ਤੱਕ ਕਾਂਗਰਸੀਆਂ ਲਈ ਵੀ ਕਈ ਪਿੰਡਾਂ 'ਚ। ਸੋ ਇਹ ਬੜੀ ਮੁਹਿੰਮ ਚੱਲੀ ਸੀ। ਜਦ ਆਮ ਆਦਮੀ ਪਾਰਟੀ ਇਹ ਮਹਿਸੂਸ ਕਰਦੀ ਸੀ ਕਿ ਲੈ ਵੀ ਆਪਣੇ ਲਈ ਤਾਂ ਬਾਰੇ ਨਿਆਰੇ ਹੋ ਗਏ ਕਿ ਆਪਣੇ ਲਈ ਤਾਂ ਸਾਰਾ ਰਾਹ ਮੋਕਲਾ ਹੋ ਗਿਆ, ਮੁੱਖ ਮੰਤਰੀ ਭਗਵੰਤ ਮਾਨ ਹੋਰੀ ਉਸ ਸਮੇਂ ਇੱਕ ਕਹਾਵਤ ਬਹੁਤ ਬੋਲਦੇ ਹੁੰਦੇ ਸੀ, ਡਲਾ ਤੋਂ ਡਲਾ ਹੋਤਾ ਹੈ, ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ। ਸੋ ਅੱਜ ਉਹ ਹਾਲਤ ਉਲਟੀ ਹੈ, ਮਤਲਬ ਕਿ ਕਹਿੰਦੇ ਨੇ ਕਿ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੁੱਲਣੀਆਂ ਪੈਂਦੀਆਂ। ਅੱਜ ਆਮ ਆਦਮੀ ਪਾਰਟੀ ਦੀ ਸਥਿਤੀ ਬਣ ਗਈ, ਪਤਾ ਨਹੀਂ ਸਮਝਣਾ ਨਹੀਂ ਚਾਹੁੰਦੇ ਜਾਂ ਸਮਝ ਜ਼ਿਆਦੇ ਹੈ। ਨਰਿੰਦਰ ਮੋਦੀ ਹੋਰੀ ਜਿਸ ਗੱਲ ਲਈ ਅੜ ਗਏ ਸੀ ਤੇ ਬਾਅਦ ਚ ਉਹਨਾਂ ਨੇ ਵਾਪਸ ਵੀ ਲੈ ਲਿਆ, ਉਹਦੇ ਬਾਵਜੂਦ ਅਗਲੇ ਸਰਕਾਰ ਬਣਾ ਗਏ ਦੇਸ਼ 'ਚ ਕਿਸੇ ਤਰ੍ਹਾਂ ਬਣਾਏ
ਜੀ,
ਹੈ ਨਾ। ਤੇ ਪਰ ਆਮ ਆਦਮੀ ਪਾਰਟੀ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਤੁਸੀਂ ਸੂਬੇ ਦੇ ਵਿੱਚ ਸਰਕਾਰ ਹੈ ਤੇ ਸੂਬੇ 'ਚ ਤੁਸੀਂ ਇੱਥੇ ਜਿਹੜੀ ਧਿਰ ਬਹੁ ਗਿਣਤੀ ਹੈ, ਜੇ ਸਿੱਖ ਭਾਈਚਾਰੇ ਦੇ ਨਾਤੇ ਆਪਾਂ ਸਮਝੀਏ ਜਾਂ ਮਤਲਬ ਕਿ ਕਿਸਾਨੀ ਪੇਂਡੂ ਸੱਭਿਆਚਾਰ ਦੇ ਨਾਤੇ ਸਮਝੀਏ, 13,000 ਦੇ ਕਰੀਬ ਪਿੰਡ ਨੇ, ਤੇ ਜੇ ਕਿਸਾਨੀ ਦੇ ਨਾਲ ਪਿੰਡ ਉੱਜੜਦਾ ਤਾਂ ਤੁਸੀਂ ਆਪਣੀ ਮੁਖਾਲਫਤ ਆਪ ਇਕੱਠੀ ਕਰ ਰਹੇ ਹੋ, ਤੇ ਕੌਣ ਨਹੀਂ ਸਮਝਣਾ ਚਾਹੁੰਦਾ ਇਹਦਾ ਮਤਲਬ। ਤੇ ਸਥਿਤੀ ਅੱਜ ਇਹ ਹੋ ਗਈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡਾਂ ਦੇ ਵਿੱਚ ਜਾ ਕੇ ਮੰਜਿਆਂ 'ਤੇ ਬੈਠਣਾ ਪੈ ਰਿਹਾ। ਸਭ ਨੂੰ ਪਤਾ ਕਿ ਤੁਸੀਂ ਚਾਹੇ ਖਾਲਿਆਂ ਦੀ ਗੱਲ ਕਰੋ, ਚਾਹੇ ਨਹਿਰੀ ਪਾਣੀ ਦੀ ਗੱਲ ਕਰੋ, ਪਰ ਤੁਹਾਨੂੰ ਲੈਂਡ ਪੂਲਿੰਗ ਹੀ ਉਹਨਾਂ ਦੇ ਵਿੱਚ ਲਿਜਾ ਰਹੀ ਹੈ, ਤੁਸੀਂ ਕਿਸੇ ਨਾ ਕਿਸੇ ਤਰੀਕੇ ਸ਼ਾਮਿਲ ਹੋਣਾ ਚਾਹੁੰਦੇ ਹੋ। ਪਰ ਇੱਧਰ ਜਿਹੜੇ ਪਿੰਡ ਇਸ ਮਾਰ ਹੇਠ ਆ ਰਹੇ ਨੇ, ਜਿਹੜੇ ਪਿੰਡ ਲੈਂਡ ਪੂਲਿੰਗ ਸਕੀਮ ਅਧੀਨ ਆ ਰਹੇ ਨੇ, ਆਪਾਂ ਗੱਲ ਕਰਦੇ ਰਹੇ ਹਾਂ ਕਿ 164 ਦੇ ਕਰੀਬ ਪਿੰਡ ਹੋ ਗਏ ਨੇ, 65,000 ਏਕੜ ਤੋਂ ਵੱਧ ਜ਼ਮੀਨ ਹੈ, ਪਰ ਜਿਹੜਾ ਮੁੱਢਲਾ ਪੂਰ ਹੈ, ਮਤਲਬ ਜਿਹੜਾ ਜਿਹੜਾ ਤੁਸੀਂ ਲੁਧਿਆਣੇ ਤੋਂ ਚੱਕਣ ਨੂੰ ਕਹਿੰਦੇ ਹੋ 23-24,000 ਏਕੜ ਦੇ ਕਰੀਬ, ਉਹਦੇ ਦਾਇਰੇ 'ਚ ਜਿਹੜੇ ਪਿੰਡ ਆਏ ਨੇ, ਉੱਥੋਂ ਇਹ ਮੁਹਿੰਮ ਇੱਕ ਤਰ੍ਹਾਂ ਸ਼ੁਰੂ ਹੋ ਗਈ ਕਿ ਪਿੰਡਾਂ 'ਚ ਪੋਸਟਰ ਬੈਨਰ ਲੱਗਣ ਲੱਗ ਪਏ ਕਿ ਵੀ ਸਾਡੇ ਪਿੰਡ 'ਚ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਉਸ ਦਿਨ ਤੱਕ ਪੈਰ ਨਾ ਧਰ ਲਿਓ ਜਦੋਂ ਤੱਕ ਲੈਂਡ ਪੋਲਿੰਗ ਪੋਲਿਸੀ ਵਾਪਸ ਨਹੀਂ ਹੋ ਜਾਂਦੀ। ਖਾਸ ਕਰਕੇ ਜਗਰਾਓਂ ਖੇਤਰ ਦੇ ਉਹ 3-4 ਪਿੰਡ ਜਿਨ੍ਹਾਂ 'ਚ ਮਲਕ ਪਿੰਡ, ਅਲੀਗੜ੍ਹ, ਪੋਨਾ, ਇਹ ਪਿੰਡ ਉਹ ਨੇ ਜਿਹਨਾਂ ਨੇ ਸ਼ੁਰੂਆਤੀ ਤੌਰ ਦੇ ਉੱਤੇ ਮਤਲਬ ਹੈ ਨਾ ਇਹ ਉਹ ਲਾਏ ਨੇ ਬੋਰਡ। ਬੋਰਡ ਦੇ ਉੱਤੇ ਵਿਜੇ ਜੀ ਇੱਕ ਪਾਸੇ ਕੇਜਰੀਵਾਲ ਭੱਜੇ ਜਾਂਦੇ ਦੀ ਫੋਟੋ ਹੈ, ਪਿੱਛੇ ਪਿੰਡਾਂ ਵਾਲੇ ਲੋਕ ਭੱਜੇ ਨੇ, ਦੂਏ ਪਾਸੇ ਭਗਵੰਤ ਮਾਨ ਦੀ ਭੱਜੇ ਜਾਂਦੇ ਦੀ ਫੋਟੋ ਹੈ, ਪਿੱਛੇ ਪਿੰਡਾਂ ਵਾਲੇ ਲੋਕ ਭੱਜੇ ਨੇ। ਗੱਭੇ ਮਤਲਬ ਕਿ ਅਗਲਿਆਂ ਨੇ ਸਲੋਗਨ ਲਿਖਿਆ ਕੇਜਰੀਵਾਲ ਭਗਵੰਤ ਮਾਨ ਭਜਾਓ, ਹੈ ਨਾ ਪੰਜਾਬ ਬਚਾਓ, ਇਸ ਤਰ੍ਹਾਂ ਦੇ ਸਲੋਗਨ ਹੀ ਬੀਜੇਪੀ ਭਜਾਓ, ਹੈ ਨਾ ਦੇਸ਼ ਬਚਾਓ ਦੇ ਲੱਗੇ ਸੀ ਜਦੋਂ। ਸੋ ਬਿਲਕੁਲ ਉਸ ਤਰੀਕੇ ਇਹ ਸਲੋਗਨ ਨੇ, ਤੇ ਵਿਚਾਲੇ ਲਿਖਿਆ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਪਿੰਡ ਜਗਰਾਓਂ, ਪੱਤੀ, ਮਲਕ ਵਿੱਚ ਆਉਣ ਦੀ ਮਨਾਹੀ ਹੈ, ਇਸੇ ਤਰ੍ਹਾਂ ਬਾਕੀ ਪਿੰਡਾਂ ਦੇ। ਸੋ ਇਹ ਸ਼ੁਰੂਆਤੀ ਰੁਝਾਨ ਜਿਹਨੂੰ ਕਹਿੰਦੇ ਹੁੰਦੇ ਨੇ ਉਹ ਆਉਣੇ ਸ਼ੁਰੂ ਹੋ ਗਏ। ਅੱਜ 4 ਪਿੰਡਾਂ 'ਚ ਲੱਗੇ ਨੇ, ਕੱਲ੍ਹ ਨੂੰ 40 ਪਿੰਡਾਂ 'ਚ ਲੱਗਣਗੇ
ਜੀ।
ਔਰ ਇਹ ਉਹ ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਆਈ ਹੈ, ਪਰ ਮਤੇ ਉਹ ਪਿੰਡ ਵੀ ਪਾ ਰਹੇ ਨੇ ਜਿਨ੍ਹਾਂ ਦੀ ਜ਼ਮੀਨ ਨਹੀਂ ਆਈ, ਹੈ ਨਾ। ਜਿਹੜਾ ਖੇਤਰ ਇਸ ਦੀ ਲੈਂਡ ਪੂਲਿੰਗ ਸਕੀਮ ਦੇ ਅਧੀਨ ਨਹੀਂ ਆ ਰਹੇ, ਉਹ ਵੀ ਲੋਕ ਜਾਗਰੂਕ ਹੋ ਗਏ, ਮਤਲਬ ਜ਼ਮੀਨਾਂ ਨੂੰ ਲੈ ਕੇ, ਖੇਤਾਂ ਨੂੰ ਲੈ ਕੇ, ਪਿੰਡਾਂ ਨੂੰ ਲੈ ਕੇ, ਹੈ ਨਾ, ਆਪਣੀ ਹੋਂਦ ਨੂੰ ਲੈ ਕੇ ਪੰਜਾਬ ਜਾ ਗਿਆ, ਪਰ ਸਿਆਸਤਦਾਨ ਕਿਉਂ ਨਹੀਂ ਸਮਝ ਰਿਹਾ, ਸਵਾਲ ਇਹ ਹੈ
ਜੀ।
ਕੀ ਸਰਕਾਰੀ ਤੇ ਸਮਝਣਾ ਨਹੀਂ ਚਾਹੁੰਦੀ ਜਾਂ ਉਹਨਾਂ ਦਾ ਹਾਈਕਮਾਂਡ ਸਮਝਣ ਨਹੀਂ ਦੇ ਰਿਹਾ, ਪਰ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਨੂੰ ਲੈ ਕੇ ਇੱਕ ਮਾਹੌਲ ਬਣਨ ਲੱਗਿਆ, ਤੇ ਇਸ ਨੂੰ ਲੈ ਕੇ ਸਰਕਾਰ ਜੇ ਸਮਾਂ ਰਹਿੰਦੇ ਸਮਝ ਜਾਵੇ ਤਾਂ ਦਰੁਸਤ ਹੈ, ਨਹੀਂ ਤਾਂ ਫਿਰ ਭੱਜਦਿਆਂ ਨੂੰ ਬਾਣ ਬਰਾਬਰ ਹੈ ਜੀ।
ਦੀਪਕ ਜੀ, ਇਸ ਮਾਮਲੇ ਦੇ ਵਿੱਚ ਕੀ ਆਮ ਆਦਮੀ ਪਾਰਟੀ ਦੇ ਅੰਦਰੋਂ ਵੀ ਕੋਈ ਮੁਖਾਲਫਤ ਦੀਆਂ ਆਵਾਜ਼ਾਂ ਆ ਰਹੀਆਂ ਨੇ? ਆਮ ਆਦਮੀ ਪਾਰਟੀ ਦੇ ਆਪਣੇ ਘਰ ਵੀ ਘਸਮਾਣ ਪਿਆ ਹੋਇਆ, ਕੀ ਡਿਟੇਲ ਹੈ ਜੀ?
ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਵੀ ਇਸ ਨੂੰ ਮੁੱਦਾ ਬਣਾਉਣਾ ਚਾਹੁੰਦੀਆਂ ਨੇ, ਪਰ ਉਨੀ ਤਾਂ ਦੇ ਨਾਲ ਲੜਨ ਦੀ ਸਮਰੱਥਾ ਨਹੀਂ ਆ ਉਹਨਾਂ 'ਚ। ਜਿਵੇਂ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਤੇ ਸੁਖਬੀਰ ਸਿੰਘ ਬਾਦਲ ਇਸ ਲੈਂਡ ਪੂਲਿੰਗ ਦਾ ਵਿਰੋਧ ਕਰ ਰਹੇ ਸੀ, ਪਰ ਆਪਣੀ ਦਾ ਗੁਣਗਾਨ ਕਰ ਰਹੇ ਸੀ। ਉਹ ਕਹਿ ਰਹੇ ਸੀ, ਦੇਖੋ ਜੀ, ਅਸੀਂ ਮੋਹਾਲੀ ਖੇਤਰ ਜ਼ਮੀਨਾਂ ਲਈਆਂ, ਅਸੀਂ ਇੰਨਾ ਮੁੱਲ ਦਿੱਤਾ, ਬਾਕੀ ਕਿਸਾਨਾਂ ਦੇ ਜ਼ਮੀਨਾਂ ਦੇ ਇੰਨੇ ਮੁੱਲ ਹੋ ਗਏ। ਅਗਲੇ ਕਹਿੰਦੇ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ, ਅਸੀਂ ਵੀ ਤਾਂ ਇਹੀ ਕਹਿ ਰਹੇ ਹਾਂ ਕਿ ਨਾਲਦਿਆਂ ਦੇ ਮੁੱਲ, ਜ਼ਮੀਨਾਂ ਦੇ ਮੁੱਲ ਹੋ ਜਾਣਗੇ ਜੀ। ਮਤਲਬ ਇਹ ਫਿਰ ਤਰੀਕਾ ਕਰਕੇ ਕਹਿੰਦੇ, ਮਤਲਬ ਤੁਸੀਂ ਵੀ ਤਾਂ ਉਸੇ, ਇਹ ਜਿਸ ਮੋਹਾਲੀ 'ਚ ਖੜ ਕੇ ਤੁਸੀਂ ਲੈਂਡ ਪੂਲਿੰਗ ਦਾ ਵਿਰੋਧ ਕਰ ਰਹੇ ਹੋ, ਉਸੇ ਮੋਹਾਲੀ ਤੁਸੀਂ ਲੈਂਡ ਪੂਲਿੰਗ ਰਾਹੀਂ ਜ਼ਮੀਨਾਂ ਅਕੁਆਇਰ ਕੀਤੀਆਂ ਨੇ, ਇੰਨਾ ਕੁ ਫਰਕ ਹੈ ਕਿ ਉਸ ਸਮੇਂ ਆਪਸ਼ਨ ਨਾਲ ਸੀ ਕਿ ਪੈਸਾ ਲੈਣਾ ਕਿ ਇਕੱਲਾ ਪਲਾਟ ਲੈਣਾ। ਇਸ ਤਰ੍ਹਾਂ ਇਕੱਲਾ ਪਲਾਟ ਜਾਂ ਸ਼ੋਰੂਮ ਅਤੇ ਉਹਦੇ ਬਾਅਦ ਵੀ ਡਿਵੈਲਪਰ ਦੇ ਪੈਸੇ ਵੀ ਖੇਡ ਹੈਗੀ ਆ। ਪਰ ਆਮ ਆਦਮੀ ਪਾਰਟੀ ਦੇ ਘਰ ਦੇ ਅੰਦਰ ਮੁਖਾਲਫਤ ਹੈ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇਹਦਾ ਪਹਿਲੂ ਉਸ ਸਮੇਂ ਉੱਭਰ ਕੇ ਆਇਆ ਜਦੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਮਾਲਵਿੰਦਰ ਸਿੰਘ ਕੰਗ, ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ। ਵਿਜੇ ਜੀ, ਉਸ ਪੋਸਟ ਦੇ ਵਿੱਚ ਕਿਤੇ ਲੈਂਡ ਪੁਲਿੰਗ ਦਾ ਵਿਰੋਧ ਨਹੀਂ ਸੀ, ਕਿਤੇ ਆਪਣੇ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਵਿਰੋਧ ਨਹੀਂ ਸੀ। ਉਹ ਇੱਕ ਸਲਾਹ ਵਰਗਾ ਸੀ, ਉਹਦੇ ਵਿੱਚ ਸਲਾਹ ਇਹ ਸੀ, ਉਹ ਕਹਿੰਦੇ ਜੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਬਾ ਕਮਾਲ ਕੰਮ ਕੀਤਾ ਪੰਜਾਬ ਦੇ ਲਈ, ਆ ਜੀ ਖਾਲੇ ਲੱਗ ਗਏ ਜੀ, ਨਹਿਰੀ ਪਾਣੀ ਮਿਲਣ ਲੱਗ ਗਿਆ ਜੀ, ਵਿਕਾਸ ਹੋ ਗਿਆ ਜੀ, ਆ ਜੀ ਬਿਜਲੀ ਮੁਫ਼ਤ ਮਿਲਦੀ ਹੈ ਜੀ, ਇੰਨੀਆਂ 36 ਚੀਜ਼ਾਂ ਗਣਾਈਆਂ। ਅਤੇ ਉਹਨਾਂ ਨੇ ਲਿਖਿਆ ਕਿ ਪਰ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਨੂੰ ਚਾਹੀਦਾ, ਜਿਵੇਂ ਆਪਾਂ ਪਹਿਲਾਂ ਲੋਕ ਰਾਏ ਨਾਲ ਸਾਰੇ ਫੈਸਲੇ ਲੈਂਦੇ ਸੀ, ਆਪਾਂ ਨੂੰ ਕਿਸਾਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਹੈ, ਉਹਨਾਂ ਦੀ ਹਾਮੀ ਤੋਂ ਬਾਅਦ ਇਹਨੂੰ ਲਾਗੂ ਕਰਨਾ ਚਾਹੀਦਾ। ਉਹਨੇ ਕਿਤੇ ਨਹੀਂ ਕਿਹਾ ਕਿ ਰੱਦ ਕਰੋ
ਜੀ।
ਅਤੇ ਪਰ ਇਸ ਉਹਨਾਂ ਦੀ ਪੋਸਟ ਨੂੰ ਵੀ ਪੰਜਾਬ ਨੇ ਹਾਰੇ ਨਾਰੇ ਵਜੋਂ ਲਿਆ ਕਿ ਹਾਂ ਵੀ ਹਰਾਂ ਨਾਲ ਤਾਂ ਮਾਰਿਆ, ਮਾਲਵਿੰਦਰ ਸਿੰਘ ਕੰਗ ਸਾਹਮਣੇ ਆਏ ਨੇ, ਮਾਲਵਿੰਦਰ ਕੰਗ ਨੇ ਕਮਾਲ ਕਰਤਾ ਵੀ, ਪਹਿਲ ਕਰਤੀ, ਤਰੀਫਾਂ ਹੋਣ ਲੱਗ ਪਈਆਂ। ਪਰ ਸਵੇਰ ਚੜ੍ਹਦੇ ਨੂੰ ਉਹਨਾਂ ਦਾ ਉੱਟ ਬੀਟ ਗਾਇਬ ਹੋ ਗਿਆ। ਹੁਣ ਇਹਦੇ ਉੱਤੇ ਸਵਾਲ ਖੜਾ ਹੋਇਆ ਕਿ ਕੀ ਇਹ ਟਵੀਟ ਦਿੱਲੀ ਵਾਲਿਆਂ ਨੇ ਰੱਦ ਕਰਾਇਆ, ਕੀ ਉਹਨਾਂ ਲਈ ਹੁਣ ਮੁਸੀਬਤ ਹੋ ਗਈ ਜੇ ਤਾਂ ਉਹ ਛੱਡ ਕੇ ਸਾਰਾ ਕੁਝ ਬਾਹਰ ਆ ਜਾਂਦੇ। ਜਿਸ ਤਰ੍ਹਾਂ ਉਹਨਾਂ ਦੀ ਰਾਜਨੀਤਿਕ ਵੱਡੇ ਪਲੇਟਫਾਰਮ 'ਤੇ ਸ਼ੁਰੂਆਤ ਬੀਜੇਪੀ ਤੋਂ ਹੋਈ ਆ, ਬੇਸ਼ੱਕ ਉਹ ਪਹਿਲਾਂ ਵਿਦਿਆਰਥੀ ਲੀਡਰ ਰਹੇ ਨੇ, ਪੰਜਾਬ ਯੂਨੀਵਰਸਿਟੀ ਦੇ ਸਿਰਕੱਢ ਆਗੂਆਂ 'ਚੋਂ ਰਹੇ ਨੇ, ਵਿਦਿਆਰਥੀ ਆਗੂਆਂ 'ਚੋਂ, ਉਹ ਤੋਂ ਬਾਅਦ ਬੀਜੇਪੀ ਦੇ ਕਿਸਾਨ ਵਿੰਗ ਦੇ ਪ੍ਰਚਾਰਕ ਰਹੇ ਨੇ, ਫਿਰ ਉਹਨਾਂ ਨੇ ਤਿੰਨ ਖੇਤੀ ਕਾਨੂੰਨ ਸਮੇਂ ਬੀਜੇਪੀ ਛੱਡੀ, ਆਮ ਆਦਮੀ ਪਾਰਟੀ ਅਪਣਾਈ, ਇਹਨਾਂ ਦੇ ਸਪੋਕਸ ਪਰਸਨ ਬਣੇ, ਮੁੱਖ ਬੁਲਾਰੇ ਬਣੇ, ਫਿਰ ਚੋਣ ਲੜੀ ਅਤੇ ਐਮ ਪੀ ਬਣ ਗਏ। ਹੁਣ ਐਮ ਪੀ ਤੋਂ ਲੋਕਾਂ ਨੂੰ ਲੱਗਿਆ ਕਿ ਜਿਸ ਤਰ੍ਹਾਂ ਉੱਥੇ ਹਰ ਨਾਰਾ ਮਾਰ ਕੇ ਬੀਜੇਪੀ ਛੱਡ ਕੇ ਆ ਗਏ ਸੀ, ਸ਼ਾਇਦ ਉਹੀ ਜਿਹਾ ਕੋਈ ਸਟੈਂਡ ਲੈ ਲੈਣ। ਇਹ ਤੋਂ ਪਹਿਲਾਂ ਕਿ ਉੱਥੇ ਤੱਕ ਜਾਂ ਆਪਣੀ ਪੋਸਟ ਤੇ ਵਾਪਸ ਲੈ ਲਈ, ਮਤਲਬ ਕਈਆਂ ਨੇ ਇਹ ਵੀ ਲੱਗਿਆ ਕਿ ਸ਼ਾਇਦ ਆਮ ਆਦਮੀ ਪਾਰਟੀ ਲੈਂਡ ਪੁਲਿੰਗ ਦੇ ਵਿੱਚ ਯੂ ਟਰਨ ਲੈਣ ਦੇ ਲਈ ਰਾਹ ਬਣਾ ਰਹੀ ਆ ਆਪੇ, ਕਿ ਆਪਣੇ ਲੀਡਰਾਂ ਤੋਂ ਕਹਾਉਣਾ ਸ਼ੁਰੂ ਕਰ ਲਓ, ਫਿਰ ਕਹਾਂਗੇ ਜੀ ਸਾਡੇ ਲੀਡਰ ਵੀ ਇਹ ਕਹਿੰਦੇ ਨੇ ਅਸੀਂ ਸੁਣ ਲੈਂਦੇ ਹਾਂ। ਪਰ ਜਿੱਦਾਂ ਹੀ ਉਹਨਾਂ ਦੀ ਪੋਸਟ ਡਿਲੀਟ ਹੋਈ, ਉਹ ਤੋਂ ਬਾਅਦ ਤਰਸੱਲੀ ਮੱਚ ਗਈ। ਸ਼ਾਮ ਢਲਦਿਆਂ ਢਲਦਿਆਂ ਤੱਕ ਇਹ ਖਬਰਾਂ ਆਉਣ ਲੱਗ ਗਈਆਂ ਵੀ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ ਨੇ, ਮੰਤਰੀ, MLA, MP, ਰਾਜ ਸਭਾ, ਲੋਕ ਸਭਾ, ਉਹਨਾਂ ਸਾਰਿਆਂ ਦੇ ਸੋਸ਼ਲ ਮੀਡੀਆ ਦਾ ਕੰਟਰੋਲ ਕਹਿੰਦੇ ਜੀ ਆਪਣੇ ਹੱਥ 'ਚ ਲੈ ਲਿਆ ਹਾਈਕਮਾਂਡ ਨੇ, ਚਰਚਾਵਾਂ ਵੀ ਆ ਗਈਆਂ
ਜੀ।
ਬਈ ਸੋਸ਼ਲ ਮੀਡੀਆ ਦਾ ਕੰਟਰੋਲ ਲੈ ਸਕਦਾ ਤੁਹਾਡਾ ਹਾਈਕਮਾਂਡ, ਤੁਹਾਡੀ ਜ਼ਮੀਰ ਦਾ ਕੰਟਰੋਲ ਵੀ ਉਹਨਾਂ ਨੇ ਲੈ ਲਿਆ, ਤੁਹਾਡੇ ਹੱਥ ਪੈਰ ਵੀ ਬੰਨ ਲਏ ਉਹਨਾਂ ਨੇ
ਜੀ,
ਤੁਹਾਡੀ ਜੀਭ ਵੀ ਬੰਨ, ਬਾਰਾਂ ਕੀ ਚੀਕ ਮਾਰੋ ਬਾਜ਼ਾਰ 'ਚ, ਆਜੋ ਚੌਂਕ 'ਚ ਰਹੇ 'ਚ, ਚੁੱਪੀ ਹੈ, ਇਹਦਾ ਮਤਲਬ ਤੁਸੀਂ ਸੱਤਾ ਨੂੰ, ਕੁਰਸੀ ਨੂੰ ਜੱਫਾ ਮਾਰਿਆ। ਤੇ ਹੁਣ ਇਹ ਸਾਰੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ 92-93 MLA, 7 ਰਾਜ ਸਭਾ ਮੈਂਬਰ, ਆ ਲੋਕ ਸਭਾ ਮੈਂਬਰ, ਤੇ ਜੀ ਮੰਤਰੀ ਸਣੇ ਮੁੱਖ ਮੰਤਰੀ ਸਾਰੇ ਇਸ ਲੈਂਡ ਪੋਲਿੰਗ ਸਕੀਮ ਦੇ ਵਿਰੋਧੀ ਨੇ। ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਿ ਉਹ ਸਾਰੇ ਇਸ ਲੈਂਡ ਪੋਲਿੰਗ ਪਾਲਿਸੀ ਦੇ ਹੱਕ 'ਚ ਨਹੀਂ
ਜੀ,
ਪਰ ਦਿੱਲੀ ਵਾਲੇ ਸੂਈ ਧਾਗੇ ਨੇ ਉਹਨਾਂ ਦੇ ਮੂੰਹ ਐਸੇ ਸੀਤੇ ਨੇ ਕਿ ਜਿਹੜਾ ਮਾੜਾ ਜਿਹਾ ਟਾਂਕਾ ਢਿੱਲਾ ਹੋਣ ਲੱਗਦਾ, ਜਦੇ ਕਾਲਾ ਧਾਗਾ ਪਾ ਕੇ ਹੋਰ ਸੀਂਦੇ ਨੇ ਕਿ ਪੱਕਾ ਕਰ ਦੋ ਇਹਨੂੰ, ਤੇ ਜੇ ਉਹ ਧਾਗਾ ਖਿੱਚਣ ਦੀ ਕੋਈ ਕੋਸ਼ਿਸ਼ ਕਰਦਾ, ਜਿਵੇਂ ਰੇਹ ਦਾ ਥੈਲਾ ਖੋਲਣ ਲੱਗੇ ਹੱਥ ਪੜ ਜਾਂਦਾ ਨਾ, ਕਈ ਵਾਰ ਜੇ ਖੋਲਣਾ ਆਉਂਦਾ ਹੋਵੇ
ਜੀ,
ਉਹ ਹਾਲ ਹੈ। ਤੋ ਇਸ ਲਈ ਇਹ ਧਾਗਾ ਉਹੀ ਜਿਹਾ ਇਹਨਾਂ ਦੇ, ਇਹਨਾਂ ਨੂੰ ਕੁਰਸੀ ਦਾ, ਸੱਤਾ ਦਾ ਜੈਮ ਉਹ ਪਿਆ ਲੱਗਦਾ ਕਿ ਅਗਲੀ ਵਾਰ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ, ਅਗਲੀ ਵਾਰ ਪਤਾ ਨਹੀਂ ਟਿਕਟ ਮਿਲਣੀ ਆ ਕਿ ਨਹੀਂ ਮਿਲਣੀ, ਹੁਣ ਜੱਫਾ ਪਾਈ ਰੱਖੋ ਬਾਅਦ ਚੋਂ। ਫਿਰ ਕਈ ਲੀਡਰ, ਕਈ ਤੁਸੀਂ ਨਾ ਅਫਸਰ ਦੇਖੇ ਹੋਣੇ
ਜੀ,
ਕਿ ਜਦੋਂ ਆਪ ਡਿਊਟੀ ਕਾਲ 'ਚ ਹੁੰਦੇ ਨੇ ਫਿਰ ਤਾਂ ਉਹ ਕਿਸੇ ਕਨੀ ਦੇਖਦੇ ਵੀ ਨਹੀਂ ਲੋਕਾਂ ਕਨੀ, ਤੇ ਜਦੋਂ ਉਹ 'ਚੋਂ ਬਾਹਰ ਆ ਜਾਂਦੇ ਨੇ ਫਿਰ ਉਹਨੂੰ ਆਪਣੇ ਭਾਈਚਾਰੇ ਦੀ ਵੀ ਚੇਤੇ ਆਉਣ ਲੱਗ ਜਾਂਦੀ ਹੈ, ਫਿਰ ਸਮਾਜ ਦੀ ਵੀ ਚੇਤੇ ਆਉਣ ਜਾਂਦੀ, ਫਿਰ ਰਿਸ਼ਵਤਖੋਰੀ ਵੀ ਦਿਖਣ ਲੱਗ ਜਾਂਦੀ ਹੈ, ਫਿਰ ਵਿਭਾਗਾਂ ਦੇ ਵਿੱਚ ਹੈ ਜੋ ਬਦਖੋਈਆਂ ਨੇ ਉਹ ਵੀ ਦਿਖਣ ਲੱਗ ਜਾਂਦੀਆਂ, ਸਿਆਸਤ ਦੀਆਂ ਖਾਮੀਆਂ ਵੀ ਦਿਖਣ ਲੱਗ ਜਾਂਦੀਆਂ, ਕੁਰਸੀ 'ਤੇ ਬੈਠ ਕੇ ਨਹੀਂ ਦਿਖਦਾ
ਜੀ,
ਉਹ ਹਾਲ ਇਹਨਾਂ ਦਾ। ਸੋ ਪਰ ਅੰਦਰ ਇਹਨਾਂ ਦੇ ਅੰਦਰ ਸਹਿਮ ਵੀ ਹੈ, ਡਰ ਵੀ ਹੈ, ਮੁਖਾਲਫਤ ਵੀ ਹੈ, ਜਾਂ ਤਾਂ ਇਹ ਲਾਵਾ ਫੁੱਟੂਗਾ ਤੇ ਨਹੀਂ ਤਾਂ ਫਿਰ ਪੰਜਾਬ 'ਚ ਤਾਂ ਲੋਕ ਲਹਿਰ ਬਣ ਰਹੀ ਹੈ ਜੀ, ਉਹਦੇ ਟੱਕਰੇ ਲਈ ਤਿਆਰ ਰਹਿਣ
ਜੀ। ਦੀਪਕ, ਜਿਹੜੀ ਅਗਲੀ ਖਬਰ ਹੈ ਕਿ ਉਹਦਾ ਸੰਬੰਧ ਰਾਜਸਥਾਨ ਦੇ ਵਿੱਚ ਵਾਪਰੀ ਘਟਨਾ ਨਾਲ ਹੀ ਹੈ, ਜਿਹੜੀ ਇੱਕ ਬੱਚੀ ਨੇ ਅਦਾਲਤ ਦੇ ਵਿੱਚ ਜਾਣਾ ਸੀ ਜਾਂ ਕੋਈ ਹੋਰ, ਕਿਉਂਕਿ ਸ੍ਰੀ ਸਾਹਿਬ ਪਹਿਨੀ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ, ਇੱਕ ਇਹ ਵੀ ਖਬਰ ਆਈ ਆ, ਪਰ ਇੱਕ ਹੋਰ ਖਬਰ ਵੀ ਹੈ ਵੀ ਜੋ ਸਿੱਖ ਬੱਚੀ ਨਾਲ ਵਾਪਰਿਆ ਉਹ ਵਾਰ ਵਾਰ ਕਿਉਂ, ਇੱਕ ਦੱਸਿਓ ਜੇ ਤੇ ਚਾਨਣ ਪਾਇਓ।
ਬਿਲਕੁਲ ਜੀ, ਉਹੀ ਮਸਲਾ
ਜੀ
ਕਿ ਰਾਜਸਥਾਨ ਦੇ ਵਿੱਚ ਜੁਡੀਸ਼ਲ ਦਾ ਜੱਜ ਦਾ ਇੱਕ ਪੇਪਰ ਸੀ, ਉਹ ਪੇਪਰ ਦੇਣ ਲਈ ਜਦੋਂ ਕੈਂਡੀਡੇਟ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚੋਂ ਜਿਹੜੀ ਮਤਲਬ ਅੰਮ੍ਰਿਤਧਾਰੀ ਕੁੜੀ ਸੀਗੀ, ਇਹ ਹੈ ਨਾ ਸਿੱਖ ਰੂਪ ਸਰੂਪ ਦੇ ਵਿੱਚ ਸਿੱਖੀ ਦੇ, ਉਸ ਕੁੜੀ ਨੂੰ ਕਕਾਰਾਂ ਕਰਕੇ ਅੰਦਰ ਨਹੀਂ ਜਾਣ ਦਿੱਤਾ ਕਿ ਜੀ ਤੁਸੀਂ ਕੜਾ ਪਾ ਕੇ ਜਾਂ ਚਰੀਸਾ ਪਾ ਕੇ ਅੰਦਰ ਨਹੀਂ ਜਾ ਸਕਦੇ। ਉਸ ਨੇ ਹਵਾਲਾ ਦਿੱਤਾ ਉੱਥੇ, ਚਲੋ ਜੋ ਚਰਚਾ ਹੋਈ ਪਰ ਉਹ ਪੇਪਰ ਨਹੀਂ ਦੇ ਸਕੀ। ਹੁਣ ਉਹਦੀ ਜਦੋਂ ਵੀਡੀਓ ਸਾਹਮਣੇ ਆਉਂਦੀ ਆ, ਪੋਸਟ ਸਾਹਮਣੇ ਆਉਂਦੀ ਆ, ਉਹ ਤੋਂ ਬਾਅਦ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਹੋਰ ਸਿਆਸੀ ਧਿਰਾਂ, ਇੱਥੋਂ ਤੱਕ ਕਿ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈ, ਉਹਨਾਂ ਦੇ ਸੁਨੇਹੇ, ਘੱਟ ਗਿਣਤੀ ਕਮਿਸ਼ਨ ਕੋਲ ਸ਼ਿਕਾਇਤ, ਇਹ ਸਾਰਾ ਮਾਮਲਾ ਹੁਣ ਚਰਚਾ 'ਚ ਹੈ। ਪਰ ਇਹ ਇਕੱਲੀ ਇੱਕ ਘਟਨਾ ਨਹੀਂ ਹੈ ਵੀ ਜੀ, ਜੋ ਇਸ ਨਾਲ ਵਾਪਰਿਆ ਇਹ ਵਾਰ ਵਾਰ ਵਾਪਰ ਰਿਹਾ। ਮਤਲਬ ਕਿਸੇ ਹੋਰ ਤੀਜੇ ਮੁਲਕ 'ਚ ਵਾਪਰ ਜਾਵੇ, ਇਹੀ ਜੀ ਕਿਸੇ ਥਾਂ 'ਤੇ ਵਾਪਰ ਜਾਵੇ ਜਿੱਥੇ ਅਸੀਂ ਕਹੀਏ ਜੀ ਕਿ ਉਹ ਸਿੱਖੀ ਤੋਂ ਵਾਕਫ ਨਹੀਂ ਹੈਗੇ। ਭਾਰਤੀ ਸੰਵਿਧਾਨ ਇੱਥੋਂ ਦੇ ਨਾਗਰਿਕ ਨੂੰ ਹਰ ਆਪੋ ਆਪਣੇ ਧਰਮ ਦੇ ਅਕੀਦੇ ਅਨੁਸਾਰ ਉਸ ਦੀ ਪਾਲਣਾ ਕਰਨ ਦਾ, ਉਹਦੇ ਵਿੱਚ ਆਪਣਾ ਜੀਵਨ ਬਸਰ ਕਰਨ ਦਾ ਅਧਿਕਾਰ ਦਿੰਦਾ
ਜੀ।
ਅਤੇ ਧਾਰਮਿਕ ਆਜ਼ਾਦੀ ਹੈ, ਫਿਰ ਇਹ ਪੇਪਰਾਂ ਸਮੇਂ ਉਹ ਆਜ਼ਾਦੀ ਕਿੱਥੇ ਗਵਾ ਜਾਂਦੀ ਹੈ, ਇਸ ਪ੍ਰਕਿਰਿਆ ਸਮੇਂ ਕਿੱਥੇ ਗਵਾ ਜਾਂਦੀ ਹੈ? ਸਵਾਲ ਇਸ ਲਈ ਹੈ ਕਿ ਜੀ ਇੱਕ ਵਾਰ ਗਲਤੀ ਹੋ ਜਾਵੇ ਤਾਂ ਫਿਰ ਦੂਸਰੀ ਵਾਰ ਨੂੰ ਦਰੁਸਤ ਕੀਤਾ ਜਾ ਸਕਦਾ। ਜੇ ਸਿਸਟਮ ਮੂਹਰੇ, ਸਰਕਾਰਾਂ ਮੂਹਰੇ, ਇਸੇ ਜੈਪੁਰ ਦੇ ਵਿੱਚ ਪਿਛਲੀ ਵਾਰ ਵੀ ਅਜਿਹੇ ਪੇਪਰ ਸਮੇਂ ਘਟਨਾ ਆਈ, ਇਹ ਤੋਂ ਬਿਨਾਂ ਹੋਰ ਕਿੰਨੇ ਹੀ ਵੱਖ ਵੱਖ ਇਗਜ਼ਾਮਾਂ ਸਮੇਂ ਅਜਿਹੀਆਂ ਮਾਮਲੇ ਸਾਹਮਣੇ ਆਉਂਦੇ ਨੇ। ਮਤਲਬ ਅੱਜ ਦੀ ਤਰੀਕ 'ਚ ਤੁਸੀਂ ਇਹ ਕਹੋ ਕਿ ਬਾਬੂਆਂ ਨੂੰ, ਅਧਿਕਾਰੀਆਂ ਨੂੰ, ਯੂਨੀਵਰਸਿਟੀ ਵਾਲਿਆਂ ਨੂੰ, ਕਾਲਜਾਂ ਨੂੰ, ਪ੍ਰਬੰਧਕਾਂ ਨੂੰ, ਸਰਕਾਰਾਂ ਨੂੰ ਅਜੇ ਸਿੱਖੀ ਦਾ ਨਹੀਂ ਪਤਾ ਜੀ, ਹੈਂ ਸਿੱਖੀ ਦੀਆਂ ਰੋਹ ਰੀਤਾਂ, ਤਾਂ ਫਿਰ ਇਹ ਬਿਲਕੁਲ ਕੋਰਾ ਝੂਠ ਹੋਊਗਾ ਜੀ ਅੱਜ ਦੇ ਇਸ ਟੈਕਨੋਲੋਜੀ ਦੇ ਯੁੱਗ 'ਚ, ਸੋਸ਼ਲ ਮੀਡੀਆ। ਔਰ ਰਾਜਸਥਾਨ ਤਾਂ ਪੰਜਾਬ ਦਾ ਗਵਾਂਢੀ ਹੈ
ਜੀ ਜੀ ਜੀ,
ਕੋਈ ਇਹ ਵੀ ਨਹੀਂ ਗਾ ਕਿ ਬਹੁਤ ਸੱਤ ਸਮੁੰਦਰ ਪਾਰ ਹੈ, ਹੈ ਨਾ, ਉੱਥੇ ਚੰਗਾ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਵੱਸਦਾ। ਚਲੋ ਹੁਣ ਇਸ ਘਟਨਾ ਤੋਂ ਬਾਅਦ ਉਸ ਬੱਚੀ ਦੀ ਵੀਡੀਓ ਆ ਗਈ। ਹੁਣ ਨੈਚੁਰਲੀ ਹੈ ਜੇ ਵੀਡੀਓ ਆਈ ਹੈ ਤਾਂ ਉਹਦੇ ਨੇੜਲਿਆਂ ਨੇ, ਸਾਥੀਆਂ ਨੇ, ਨਾਲ ਕਿਸੇ ਨੇ ਬਣਾਈ ਹੋਊ, ਪਾਈ ਹੋਊ, ਤਾਂ ਉਹ ਗੱਲ ਫੈਲੀ। ਹੁਣ ਉਹ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਰਿਐਕਟ ਕਰਤਾ, ਉਹ ਤੋਂ ਬਾਅਦ ਜਥੇਦਾਰ ਸਾਹਿਬ ਦਾ ਵੀ ਬਿਆਨ ਆ ਗਿਆ, ਘੱਟ ਗਿਣਤੀ ਕਮਿਸ਼ਨ ਨੂੰ ਵੀ ਲਿਖਤਾ, ਦਿੱਲੀ ਨੂੰ ਵੀ ਲਿਖਤਾ, ਹੈ ਨਾ, ਦੋ ਚਾਰ ਦਿਨ ਬਿਆਨ ਵੀ ਲੱਗਣਗੇ ਉਸ ਤੋਂ ਬਾਅਦ ਜੀ। ਜੇ ਉਹ ਧਿਰਾਂ ਵਾਰ ਵਾਰ ਕੁਤਾਹੀ ਗਲਤੀ ਕਰ ਰਹੀਆਂ ਤਾਂ ਅਸੀਂ ਉਹਨੂੰ ਦਰੁਸਤ ਕਰਾਉਣ ਲਈ ਕਦੋਂ ਚਾਰਜੋਈ ਕੀਤੀ ਹੈ? ਸਿਰਫ ਬਿਆਨ ਦੇਣਾ ਹੀ ਸਾਡਾ ਕੰਮ ਹੈ? ਸਾਡਾ ਫਰਜ਼ ਪੂਰਾ ਹੋ ਗਿਆ, ਫਿਰ ਅਗਲੀ ਘਟਨਾ ਦਾ ਇੰਤਜ਼ਾਰ ਕਰਾਂਗੇ ਜਦੋਂ ਦੁਬਾਰਾ ਵਾਪਰੂ, ਫਿਰ ਬਿਆਨ ਦੇਵਾਂਗੇ? ਇੱਕ ਵਾਰ ਪੱਕੀ ਗੰਢ ਧੁੱਪ ਕਿਉਂ ਨਹੀਂ ਕੀਤੀ ਜਾਂਦੀ ਕਿ ਮਾਮਲਾ ਦੁਬਾਰਾ ਨਾ ਵਾਪਰੇ
ਜੀ?
ਕੀ ਇਹ ਸਿਰਫ ਨਲਾਇਕੀ 'ਚ ਵਾਪਰਦਾ ਜਾਂ ਸਾਜ਼ਿਸ਼ਨ ਇੱਕ ਧਿਰ ਨੂੰ, ਜਿਹੜੀ ਦੇਸ਼ 'ਚ ਘੱਟ ਗਿਣਤੀ ਹੈ, ਹੈ ਉਹਦੇ ਨਾਲ ਇੱਕ ਤਰੀਕਾ ਕਰਨ ਵਾਲੇ ਵਾਪਰਦਾ? ਮਤਲਬ ਹਮੇਸ਼ਾ ਜਿੱਥੇ ਘੱਟ ਗਿਣਤੀਆਂ ਕੋਈ ਹੁੰਦੀਆਂ ਉੱਥੇ ਪੀੜਤ ਹੁੰਦੀਆਂ। ਜੇ ਆਪਾਂ ਗੱਲ ਕਰੀਏ ਕਿ ਹਾਂ ਹੁਣ ਜੋ ਯੂਪੀ ਦੇ ਵਿੱਚ ਵਾਪਰ ਰਿਹਾ ਹੈ ਨਾ, ਉਹ ਸਭ ਨੂੰ ਪਤਾ। ਸੋ ਇਸ ਲਈ ਜੇਕਰ ਸਿੱਖੀ ਨਾਲ ਵਾਰ 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 ਹੋ ਰਿਹਾ ਕਿ ਕੀ ਇਹ ਸ਼ਾਸਨ ਹੈ, ਜੇ ਸ਼ਾਸਨ ਨਹੀਂ ਹੈ ਫਿਰ ਉਹਨੂੰ ਦਰੁਸਤ ਕਰਨ ਲਈ ਸਰਕਾਰਾਂ ਦੀ ਪਹਿਲਕਦਮੀ ਕਿਉਂ ਨਹੀਂ ਹੈ? ਦੂਸਰਾ, ਉਹ ਪੀੜਤ ਬੱਚੀ ਸੀ, ਉਹ ਨਿਯਮਾਂ ਵਾਲੀ ਆਪਣੇ ਕਾਗਜ਼ ਚੱਕੇ ਫਿਰਦੇ ਸੀ, ਆਪਣੇ ਨਿਯਮ ਲੈ ਕੇ, ਉਹਨਾਂ ਦੇ ਵਿੱਚ ਲਿਖਿਆ ਜੀ ਕਿ ਤੁਸੀਂ ਜੀ ਆਹ ਬੋਤਲ ਹੈ ਕੋਈ ਜੀ, ਉਹ ਪਾਰਦਰਸ਼ੀ ਲੈ ਕੇ ਜਾਣੀ ਹੈ ਜੀ, ਪੈਨ ਡਰਾਈਵ ਨਹੀਂ ਲਿਜਾ ਸਕਦੇ ਜੀ, ਮੋਬਾਈਲ ਨਹੀਂ ਲਿਜਾ ਸਕਦੇ ਜੀ, ਆਹ ਕੰਨਾਂ 'ਚ ਕੋਈ ਹੈ ਨਾ ਕੋਈ ਮੁੰਦਰੀ ਛੱਲ ਪਾ ਸਕਦੇ ਜੀ, ਹੱਥ 'ਚ ਤੁਹਾਡੇ ਕੜਾ ਛੱਲਾ ਨਹੀਂ ਹੋਣਾ ਚਾਹੀਦਾ। ਇਹਨਾਂ ਕੜੇ ਛੱਲਿਆਂ ਨੂੰ ਵੱਢਣ ਲਈ ਤਾਂ ਤੁਸੀਂ ਬੰਦੇ ਬੁਲਾ ਲੈਂਦੇ ਹੋ, ਪਰ ਨਿਯਮ ਪਾਲਣ ਕਰਨ ਲਈ ਤੁਹਾਡੇ ਕੋਲ ਕਾਗਜ਼ 'ਤੇ ਕੋਈ ਉਹ ਵੀ ਨਹੀਂ ਹੈ। ਤੁਸੀਂ ਕਾਗਜ਼ 'ਤੇ ਕਿਉਂ ਨਹੀਂ ਲਿਖ ਕੇ ਦਿੰਦੇ ਉਹ ਵੀ ਨਿਯਮ, ਫਿਰ ਜੇ ਅਗਲੀ ਵਾਰ ਇਹ ਨਾ ਵਾਪਰੇ ਜੀ, ਇਸ ਧਿਆਨ 'ਚ ਰੱਖਣਾ। ਦੂਸਰਾ, ਜਿਹੜਾ ਸਭ ਤੋਂ ਵੱਡਾ ਮੁੱਦਾ ਉਹ ਹੈ ਉਸ ਬੱਚੀ ਦਾ ਕਰੀਅਰ
ਜੀ,
ਉਹਦਾ ਮਿਹਨਤ ਤਾਂ ਬਰਬਾਦ ਹੋ ਗਈ, ਪੇਪਰ ਤਾਂ ਦੇ ਨਹੀਂ ਸਕੀ, ਉਹਦੇ ਲਈ ਕੀ ਚਾਰਜ ਹੋਈ ਹੈ
ਜੀ?
ਅੱਗੇ ਨੂੰ ਜੇ ਨਾ ਹੋਵੇ ਉਹਦੇ ਲਈ ਕੀ ਹੈ? ਘੱਟੋ ਘੱਟ ਕੀ ਜ਼ਿਲ੍ਹਾ ਪੱਧਰ ਤੇ, ਕੀ ਸੂਬਾਈ ਪੱਧਰ ਤੇ ਕੋਈ ਅਜਿਹੀ ਕਮੇਟੀ, ਕੋਈ ਅਜਿਹੀ ਟੀਮ ਨਹੀਂ ਹੋ ਸਕਦੀ ਕਿ ਜਿਹੜੇ ਪ੍ਰਬੰਧਕਾਂ ਨੇ ਪੇਪਰ ਲੈਣਾ ਉਹਨਾਂ ਕੋਲ ਜਿਹੜੇ ਨਿਯਮਾਵਲੀ, ਉਹਦੇ ਥੱਲੇ ਵੀ ਇੱਕ ਕਮੇਟੀ ਦਾ ਨਾਂ ਹੋਵੇ, ਫੋਨ ਨੰਬਰ ਹੋਵੇ ਕਿ ਤੁਰੰਤ ਮਸਲਾ ਹੱਲ ਹੋਵੇ ਤਾਂ ਕਿ ਬੱਚਾ ਪੇਪਰ ਦੇ ਸਕੇ, ਉਹਦੇ ਨਾਲ ਸੰਪਰਕ ਕਰ ਲੈਣ। ਵਿਦਿਆਰਥੀਆਂ ਦੇ ਰੋਲ ਨੰਬਰ ਤੇ ਅਜਿਹਾ ਨੰਬਰ, ਫੋਨ ਨੰਬਰ, ਸੰਪਰਕ ਨੰਬਰ ਹੋ ਗਏ ਕਿ ਉਹ ਤੁਰੰਤ ਬੰਦਿਆਂ ਨਾਲ ਰਾਬਤਾ ਕਰੇ ਤੇ ਉਹਦਾ ਮਸਲਾ ਹੱਲ ਹੋਵੇ
ਜੀ।
ਮਤਲਬ ਉਸ ਦਾ ਭਵਿੱਖ ਦਾ ਉਹਦਾ ਕੀ ਕਸੂਰ ਹੈ ਜੀ? ਉਹਦੀ ਪੂਰਤੀ ਕੌਣ ਕਰੂਗਾ? ਇਹ ਬਹੁਤ ਵੱਡੇ ਸਵਾਲ ਖੜੇ ਨੇ, ਪਰ ਇਹਦੇ ਲਈ ਜਿੱਥੇ ਇਹ ਪ੍ਰਬੰਧਕੀ ਧਿਰਾਂ ਜ਼ਿੰਮੇਵਾਰ ਨੇ ਇਸ ਗਲਤੀ ਲਈ, ਕੁਤਾਹੀ ਲਈ, ਉੱਥੇ ਸਾਡਾ ਸਿਸਟਮ ਵੀ ਇਸ ਲਈ ਜ਼ਿੰਮੇਵਾਰ ਹੈ, ਅਤੇ ਸਾਡੀਆਂ ਧਿਰਾਂ ਵੀ ਉਵੇਂ ਲੜਾਈ ਨਹੀਂ ਲੜ ਪਾਉਂਦੀਆਂ, ਉਹ ਵੀ ਜ਼ਿੰਮੇਵਾਰ
ਜੀ। ਦੀਪਕ ਜੀ, ਪੰਜਾਬ ਕਾਂਗਰਸ ਦਾ ਕਲੇਸ਼ ਨਿਬੇੜਨ ਲਈ ਦਿੱਲੀ ਦੇ ਵਿੱਚ ਕੀ ਚਾਰਾਜੋਈ ਕੀਤੀ ਜਾ ਰਹੀ ਹੈ ਜੀ?
ਅਸਲ 'ਚ ਦਿੱਲੀ ਦੇ ਵਿੱਚ ਚੱਲ ਰਿਹਾ ਜੀ ਮਾਨਸੂਨ ਸੈਸ਼ਨ, ਅਤੇ ਮਾਨਸੂਨ ਸੈਸ਼ਨ ਵਿੱਚ ਸਰਕਾਰ ਨੂੰ ਵਿਰੋਧੀ ਧਿਰ ਜੰਮ ਕੇ ਘੇਰ ਵੀ ਰਹੀ ਹੈ ਅਤੇ ਭਜਾ ਵੀ ਰਹੀ ਆ, ਅਤੇ ਅੱਜ ਆਖਰ 6ਵੇਂ ਕੁ ਦਿਨ ਜਾ ਕੇ ਬਾਅਦ ਦੁਪਹਿਰ ਜਾ ਕੇ ਜੀ ਮਿਸ਼ਨ ਸੰਧੂਰ 'ਤੇ ਚਰਚਾ ਸ਼ੁਰੂ ਹੋ ਸਕੀ ਆ। ਚਲੋ ਵਿਰੋਧੀ ਇਸ ਹੱਦ ਤੱਕ ਲਿਆਈਆਂ ਸਰਕਾਰ ਨੂੰ ਕਿ ਉਹ ਮਜਬੂਰ ਨੇ ਤੇ ਚਰਚਾ ਕਰਨ ਲਈ ਤਿਆਰ ਹੋ ਗਈ ਤੇ ਅਜੇ ਵੀ ਵਿਰੋਧੀ ਦਲ ਨੂੰ ਵੀ ਘਿਰਨ ਨੂੰ ਤਿਆਰ ਹੈ ਕਿ ਵੀ ਆ ਜਾਓ ਆਪਾਂ ਬਿਹਾਰ ਵਾਲੀ ਵੋਟ ਸਧਾਈ ਤੇ ਵੀ ਗੱਲ ਕਰ ਲਈਏ ਜੋ ਸੁਪਰੀਮ ਕੋਰਟ 'ਚ ਵੀ ਸੁਣਵਾਈ ਸੀ ਉਹ 'ਚ ਵੀ ਜੇ ਚੋਣ ਕਮਿਸ਼ਨ ਘਿਰ ਰਿਹਾ ਤਾਂ ਮਤਲਬ ਸੈਂਟਰ ਸਰਕਾਰ ਘਿਰ ਰਹੀ ਹੈ ਇਹ ਸਾਰੇ ਪਹਿਲੂ ਚਰਚਾ 'ਚ ਨੇ ਸ਼ੁਰੂਆਤ ਹੋਈ ਹੈ ਰਾਜਨਾਥ ਸਿੰਘ ਨੇ ਵੀ ਕੁਝ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕੱਲ੍ਹ ਨੂੰ ਰਾਜ ਸਭਾ 'ਚ ਵੀ ਚਰਚਾ ਹੋਣੀ ਹੈ ਉਹ ਮਾਮਲਾ ਵੱਡਾ ਹੁੰਦਾ ਜਾਣਾ ਉਹਦੇ ਦਿਨਾਂ ਦੇ ਵਿੱਚ
ਜੀ
ਇੱਧਰ ਜੇ ਸੀ ਉੱਥੇ ਹੈਗੇ ਨੇ ਐਮ ਪੀ ਵਗੈਰਾ ਤੱਕ ਜਿੰਨੇ ਕਿ ਇਹਨਾਂ ਦੇ ਪੰਜਾਬ ਤੋਂ ਗਏ ਵੇ ਨੇ ਫਿਰ ਉਹਨਾਂ ਨੂੰ ਬਘੇਲ ਜੀ ਬਣਾਵਲਾ ਪੁੱਛੀ ਜਾਂਦੇ ਨੇ ਇਕੱਲੇ ਇਕੱਲੇ ਨੂੰ ਕਿ ਭਾਈ ਲੁਧਿਆਣੇ ਵਾਲੀ ਦਾ ਰਿਪੋਰਟ ਦੇ ਦਿਓ ਅਗਲਾ ਤਾਂ ਫਿਰ ਸੋਚਾਂਗੇ ਅੱਜ ਤਾਂ ਲੁਧਿਆਣੇ ਵਾਲੇ ਨਹੀਂ ਮੰਥਨ ਹੋਇਆ ਕਿ ਹਾਰੇ ਕਿਉਂ ਉਹ ਤੋਂ ਬਾਅਦ ਮੈਨੂੰ ਪਤਾ ਲੱਗਿਆ ਆਪਾਂ ਪਿਛਲੇ ਦਿਨ ਵੀ ਸ਼ਾਇਦ ਮੈਂ ਮਾੜੀ ਜਿਹੀ ਗੱਲ ਕੀਤੀ ਸੀ ਕਿ ਜਾਣਕਾਰੀ ਇਹ ਮਿਲੀ ਹੈ ਕਿ ਪ੍ਰਗਟ ਸਿੰਘ ਚੰਨੀ ਹੋਰਾਂ ਨੂੰ ਸ਼ਾਇਦ ਇਕੱਲੇ ਇਕੱਲੇ ਨੂੰ ਰਾਹੁਲ ਗਾਂਧੀ ਹੋਰਾਂ ਨੇ ਮੁਲਾਕਾਤ ਲਈ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਅਸਤੀਫੇ ਦਿੱਤੇ ਸੀ ਉਹ ਅਸਤੀਫੇ ਪ੍ਰਵਾਨ ਹੋ ਗਏ ਸੀ ਉਸ ਤੋਂ ਬਾਅਦ ਉਹ ਗੱਲ ਕਿਤੇ ਅਗਾਂਹ ਗਈ ਨਹੀਂ ਕਿ ਕੀ ਬਣਿਆ ਸੋ ਅਜਿਹੇ 'ਚ ਪਤਾ ਲੱਗਾ ਸੀ ਕਿ ਉਹਨਾਂ ਨੇ ਵਨ ਟੂ ਵਨ ਕੀਤੀ ਹੈ ਪਰ ਹੁਣ ਭੁਪੇਸ਼ ਬਘੇਲ ਨੂੰ ਕਹਿੰਦੇ ਜ਼ਿੰਮੇਵਾਰੀ ਦੁਬਾਰਾ ਦਿੱਤੀ ਹਾਈ ਕਮਾਂਡ ਨੇ ਕਿ ਵੀ ਤੁਸੀਂ ਇਹਨਾਂ ਨਾਲ ਇਕੱਲਿਆਂ ਇਕੱਲਿਆਂ ਨੂੰ ਵਨ ਟੂ ਵਨ ਕਰੋ ਇਕੱਲੇ ਇਕੱਲੇ ਨੂੰ ਬੁਲਾ ਕੇ ਸੁਣ ਲਓ ਅਤੇ ਇਹਦਾ ਕੋਈ ਹੱਲ ਕੱਢੋ ਅਤੇ ਹੱਲ ਲੈ ਦੇ ਕੇ ਸਾਰੇ ਕਹੀ ਜਾਂਦੇ ਆ ਕਿ ਇਹਦਾ ਹੱਲ ਇਹੀ ਹੈ ਜੀ ਸਾਨੂੰ ਇਕਜੁੱਟ ਹੋਣਾ ਚਾਹੀਦਾ ਅਤੇ ਉਹ ਜਿਹੜਾ ਇਕਜੁੱਟ ਹੋਣ ਜਾਂਦਾ ਉਹ ਦੂਏ ਧੜੇ ਦੀ ਸ਼ਿਕਾਇਤ ਲੈ ਆਉਂਦਾ ਉਹਨਾਂ ਵਾਲੇ ਹੈ ਨਾ ਖਾਸ ਕਰ ਰਾਜਾ ਸ਼ਿਕਾਇਤਾਂ ਖੂਬ ਲਾ ਰਹੇ ਨੇ ਅਤੇ ਆਪਾਂ ਪਹਿਲਾਂ ਹੀ ਵੀ ਗੱਲ ਕਰਦੇ ਕਿ ਰਾਜਾ ਬੜਿੰਗ ਨੂੰ ਬਦਲਿਆ ਜਾ ਸਕਦਾ ਤੇ ਕਈ ਸਾਥੀ ਕਹਿੰਦੇ ਨੇ ਜੀ ਅਜੇ ਤਾਂ ਬਦਲਿਆ ਨਹੀਂ ਉਹ ਬਈ ਕਾਂਗਰਸ ਹੈ ਇੱਥੇ ਤਾਂ ਟਿਕਟ ਉਸ ਦਿਨ ਮਿਲਦੀ ਹੈ ਜਿਸ ਦਿਨ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਹੁੰਦਾ ਹੈ ਨਾ ਸਭ ਤੋਂ ਪਹਿਲਾਂ ਸ਼ੁਰੂ ਹੁੰਦੇ ਨੇ ਸਭ ਤੋਂ ਅਖੀਰ 'ਚ ਟਿਕਟਾਂ ਦਿੰਦੇ ਨੇ ਇਸ ਲਈ ਇਹਨਾਂ ਦੇ ਕੰਮ ਬਹੁਤ ਲਟਕ ਕੇ ਚੱਲਦੇ ਨੇ ਉਹੀ ਸਥਿਤੀ ਹੁਣ ਵੀ ਬਣੀ ਹੋਈ ਹੈ
ਜੀ
ਪਰ ਹੁਣ ਮੈਨੂੰ ਪਤਾ ਲੱਗਿਆ ਕਿ ਭੁਪੇਸ਼ ਬਘੇਲ ਨੇ ਵਨ ਟੂ ਵਨ ਮੀਟਿੰਗ ਕੀਤੀ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਉਹਨਾਂ ਤੋਂ ਕੀਤੀ ਉਹ ਤੋਂ ਬਿਨਾਂ ਵੀ ਮਤਲਬ ਜਿਵੇਂ ਰਾਜਾ ਬੜਿੰਗ ਨਾਲ ਮੁਲਾਕਾਤ ਹੋ ਚੁੱਕੀ ਹੈ ਚਲੋ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਅੱਜ ਕੱਲ੍ਹ ਵਿਦੇਸ਼ ਦੌਰੇ 'ਤੇ ਨੇ ਉਹ ਤੋਂ ਬਿਨਾਂ ਸੁਖਜਿੰਦਰ ਰੰਧਾਵਾ ਨਾਲ ਕਹਿੰਦੇ ਮੀਟਿੰਗ ਕੀਤੀ ਹੈ ਚਰਨਜੀਤ ਚੰਨੀ ਨੂੰ ਇਕੱਲਿਆਂ ਨੂੰ ਮਿਲੇ ਨੇ ਗੁਰਜੀਤ ਸਿੰਘ ਔਜਲਾ ਨਾਲ ਅਲੱਗ ਗੱਲ ਕੀਤੀ ਹੈ ਧਰਮਵੀਰ ਗਾਂਧੀ ਨਾਲ ਅਲੱਗ ਕੀਤੀ ਹੈ ਇੱਥੋਂ ਤੱਕ ਕਿ ਬੀਬੀ ਰਜਿੰਦਰ ਕੌਰ ਭੱਠਲ ਨਾਲ ਸ਼ਮਸ਼ੇਰ ਸਿੰਘ ਦੁੱਲੋ ਨਾਲ ਤ੍ਰਿਪਤ ਬਾਜਵਾ ਨਾਲ ਰਾਣਾ ਗੁਰਜੀਤ ਨਾਲ ਹੈ ਨਾ ਉਹ ਸੁੱਖ ਸਰਕਾਰੀਆ ਨਾਲ ਪ੍ਰਗਟ ਸਿੰਘ ਨਾਲ ਹੈ ਫਿਰ ਰਮਨਜੀਤ ਸਿੱਕੀ ਨਾਲ ਕਿੱਕੀ ਢਿੱਲੋਂ ਮੈਂ ਕਹਿੰਦਾ ਕੋਈ ਜਿਹੜਾ ਇਹਨਾਂ ਦਾ ਕੱਦਵਰ ਲੀਡਰ ਆ ਉਹਨੂੰ ਛੱਡਿਆ ਨਹੀਂ ਉਹ ਇਕੱਲੇ ਇਕੱਲੇ ਨੂੰ ਸੁਣ ਲਿਆ ਔਰ ਇਹ ਪ੍ਰੈਕਟਿਸ ਕਈ ਸਾਲਾਂ ਤੋਂ ਅਸੀਂ ਹੁੰਦੀ ਦੇਖਦੇ ਹਾਂ ਹਰ ਵਾਰ ਇੱਦਾਂ ਹੀ ਹੁੰਦਾ ਉਹ ਤੁਹਾਨੂੰ ਤਾਜ਼ਾ ਤਾਜ਼ਾ ਗੱਲ ਯਾਦ ਰਹਿਣੀ ਜਦੋਂ ਮਹੀਨੇ ਬਾਅਦ ਦੁਬਾਰਾ ਮੀਟਿੰਗ ਹੋਈ ਕਿੱਦੀਆਂ ਗੱਲਾਂ ਤਾਂ ਭੁੱਲੀਆਂ ਹੁੰਦੀਆਂ
ਜੀ
ਤੇ ਉਹ ਕਾਗਜ਼ ਡਾਇਰੀ ਲਾ ਕੇ ਵੀ ਕਿਤੇ ਭੁੱਲ ਜਾਂਦੇ ਹੁਣ ਫਿਰ ਬਸ ਜਿਹਦੀ ਸਿਫਾਰਿਸ਼ ਚੱਲਦੀ ਉਹਦਾ ਚੱਲ ਜਾਂਦਾ ਸੋ ਇਸ ਲਈ ਕਾਂਗਰਸ ਨਾ ਤਾਂ ਇਹਨਾਂ ਦੇ ਲੀਡਰ ਸੁਧਰਨ ਵਾਲੇ ਨੇ ਨਾ ਕਾਂਗਰਸ ਦਾ ਢੰਗ ਤਰੀਕਾ ਸੁਧਰਨ ਵਾਲਾ ਇਸੇ ਲਈ ਬੀਜੇਪੀ ਤੇ ਪੰਜਾਬ 'ਚ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਇਹਨਾਂ ਦੀਆਂ ਨਲਾਇਕੀਆਂ ਤੇ ਅਕਾਲੀ ਦਲ ਦਾ ਪਿਛਾ ਜਾਣਾ ਸਾਨੂੰ ਫਾਇਦਾ ਦੇ ਸਕਦਾ ਸੋ ਦੇਖਦੇ ਹਾਂ ਜੀ ਕੌਣ ਮੈਦਾਨ 'ਚ ਉਤਰਦਾ ਕੌਣ ਨਹੀਂ ਪਰ ਕਾਂਗਰਸ ਦਾ ਕਾਟੋ ਕਲੇਸ਼ ਅਜੇ ਨਿਬੜਨ ਵਾਲਾ ਨਹੀਂ ਚਾਹੇ ਬਘੇਲ ਸਾਹਿਬ ਇਕੱਲੇ ਇਕੱਲੇ ਦੀ ਨਬਜ਼ ਫੜ ਕੇ ਚੈੱਕ ਕਰੀ ਜਾਣ
ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ।